ਸ਼ੁੱਧ ਮਨ ਦੀਆਂ ਗੱਲਾਂ ਛੇ ਹਾੜ ਵਣ ਤਲੇ 10 ਵਜੇ ਅਰਜਾਂ ਵੇਲੇ ਗੁਰਚਰਨ ਸਿੰਘ ਗੱਲੇ ਤੋਲਣ ਵਾਲੇ ਹੱਥ ਜੋੜ ਅਰਜ ਕੀਤੀ। ਮੈਂ ਆਪ ਪਾਸੋਂ 10 ਸੇਰ ਕਣਕ ਦਾ ਹੁਕਮ ਲੈ ਕੇ ਮਣ ਕਣਕ ਤੋਲ ਲੈ ਗਿਆ ਹਾਂ ਤੇ 5 ਸੇਰ ਪਏ ਹਿਸਾਬ ਵਿੱਚੋਂ ਮਿਲੇ ਹਨ। ਜਦ ਭਜਨ ਕਰਨ ਬੈਠਦਾ ਹਾਂ ਇਹ ਖੋਟਾਂ ਕੀਤੀਆਂ ਸਾਵੇਂ ਆ ਖੜੋ ਸਵਾਦ ਨਹੀਂ ਭਜਨ ਦਾ ਆਉਣ ਦਿੰਦੀਆਂ। ਮਨ ਨਹੀਂ ਟਿਕਦਾ ਭਾਣ ਪੈਂਦੀ ਹੈ, ਕਿਰਪਾ ਕਰੋ ਭੁੱਲਾਂ ਬਖਸ਼ੋ। ਸਤਿਗੁਰੂ ਜੀ ਬਚਨ ਕੀਤਾ ਤੂੰ ਆਪ ਦੱਸਿਆ ਹੈ ਜਿਸ ਗੱਲੇ ਵਿੱਚੋਂ ਦਾਣੇ ਵੱਧ ਤੇ ਰੁਪਏ ਲਏ ਨੀ ਲਿਆ ਪਾ। ਉਸ ਅਗਲੇ ਰੋਜ਼ ਦਾਣੇ ਗੱਲੇ ਵਿੱਚ ਪਾ ਰੁਪਏ ਵੱਧ ਧਾਰ ਵਣ ਤਲੇ ਮੱਥਾ ਲਿਆ ਟੇਕਿਆ ਤੇ ਸਤਿਗੁਰੂ ਜੀ ਬਚਨ ਕੀਤਾ ਜਿਸ ਤੇ ਸਤਿਗੁਰੂ ਜੀ ਦੀ ਵੱਡੀ ਮਿਹਰ ਹੋਵੇ ਉਸ ਨੂੰ ਆਪੋ ਖੋਟ ਕੀਤੇ ਤੇ ਕਿਸੇ ਦੇ ਲੇਖੇ ਦੇਣ ਦੀ ਸੋਝੀ ਆ ਅੰਦਰ ਭਾਣ ਪੈਂਦੀ ਹੈ ਤੇ ਸੰਗਤ ਵਿੱਚ ਖੜੋ ਸੋ ਹੀ ਮੰਨਦਾ ਤੇ ਬਖਸ਼ਾਂਦਾ ਤੇ ਲਿਆ ਦਿੰਦਾ ਏ। ਨਹੀਂ ਤੇ ਆਪੋ ਸੱਚੇ ਬਣੇ ਕਈ ਸਿਆਣੇ ਮਨ ਦੇ ਮਾਣ ਦੇ ਬਾਰੇ ਇਸ ਸੱਚੀ ਵਿਚਾਰ ਵੱਲੋਂ ਵਾਂਝੇ ਹੀ ਦੋਜਕ ਜਾਣੇ ਬਣੇ ਰਹਿੰਦੇ ਨੇ ਤੇ ਕਿਹਾ ਜਿੱਚਰ ਸਿੱਖ ਦੀ ਦਿਲ ਦੀ ਸਫਾਈ ਨਹੀਂ ਸ਼ੁੱਧ ਵਿਹਾਰ ਵਿੱਚ ਘੌਲ ਕਰਦਾ ਏ ਉਹ ਸੁਖੀ ਤੇ ਸੁਰਖਰੂ ਨਹੀਂ ਹੋ ਸਕਦਾ ਕਿਸੇ ਥਾਂ। ਇਹ ਸੰਤ ਹੁਣ ਮਿਰਜ਼ਾਪੁਰ ਹੁੰਦਾ ਹੈ। ਸਤਿਗੁਰੂ ਜੀ ਜੀਵਨ ਨਗਰ ਤੇ ਹੋਰ ਖਰੀਦੇ ਤੇ ਵਸਾਏ ਨਗਰਾਂ ਵਿੱਚ ਹਰ ਤਰ੍ਹਾਂ ਦਾ ਖਿਆਲ ਕਰ ਬਿਰਧਾਂ ਗਰੀਬਾਂ ਥੁੜਿਆਂ ਥੜਕਿਆਂ ਸਾਊਆਂ ਸਾਧਿਆਂ ਦੀ ਮਦਦ ਸੰਭਾਲ ਕਰਦੇ ਤੇ ਚੁਬਾੜਿਆਂ ਅਵੈੜਿਆਂ ਨੂੰ ਸਮਝਾਉਣ ਤੇ ਵੀ ਜੋ ਬਾਜ ਨਾ ਆਉਂਦੇ ਜਾਣ ਤਕੜੇ ਸਿੱਖ ਭੇਜ ਝਿੜਕ ਝੰਬ ਪੀ ਦਿੰਦੇ ਭੋਲਿਆਂ ਨਾਲ ਬਾਲਾਂ ਵਾਂਗੂ ਖੇਡਦੇ ਪੀ ਚੰਗਾ ਜਾਣਦਾ ਸਿੱਧਿਆਂ ਸਾਧਿਆਂ ਨੂੰ। ਇੱਕ ਦਿਨ ਇੱਕ ਮਾਈ ਜੀਵਨ ਨਗਰ ਭੋਲੀ ਜਿਹੀ ਨੇ ਹੱਥ ਜੋੜ ਅਰਜ ਕੀਤੀ ਮੈਂ ਨਿਆਸਰੀ ਹਾਂ। ਸਤਿਗੁਰੂ ਜੀ ਉਸ ਨੂੰ ਕਿਹਾ ਮਾਈ ਜੀ ਬੈਠ ਜਾਓ ਤੇ ਆਪ ਕੋਲ ਜਾ ਕਿਹਾ ਸਤਿਗੁਰੂ ਰਾਮ ਸਿੰਘ ਜੀ ਦੇ ਘਰ ਆ ਕੇ ਝੁਰਨਾ ਕਿਉਂ ਹੈ। ਇੱਕ ਸਿੱਖ ਨੂੰ ਉਸੇ ਵੇਲੇ ਪੱਕੀ ਕੀਤੀ ਤੂੰ ਇਸ ਦੀ ਹਰ ਥੋੜ ਲੋੜ ਦਾ ਖਿਆਲ ਜ਼ਿੰਮੇਵਾਰੀ ਨਾਲ ਨਿਭਾਉਣਾ ਏ। ਇਹ ਅਦਾਲਤਾਂ ਮੇਰੇ ਕੰਮ ਦੀਆਂ ਨਹੀਂ। ਇੱਕ ਓਮੀ ਕੁਸੰਗੀ ਨੇ ਕੋਠੀ ਸਤਿਗੁਰੂ ਜੀ ਅੱਗੇ ਅਰਜ ਕੀਤੀ ਮੇਰਾ ਕਿਸੇ ਨਾਲ ਝਗੜਾ ਹੈ ਸੋ ਵੀ ਮੁਕਾਓ, ਇਤਨੇ ਸਿੱਖਾਂ ਦੇ ਇੱਥੇ ਨਿਬੇੜਦੇ ਹੋ ਤਾਂ। ਉੱਤਰ ਦਿੱਤੋ ਨੇ ਮੇਰਾ ਕੂਕਿਆਂ ਤੇ ਦਾਅਵਾ ਹੈ, ਦੂਜੇ ਲੋਕ ਹਾਕਮਾਂ ਨੂੰ ਜਾ ਦੱਸਣਗੇ ਮੇਰੇ ਨਿਆਂ ਤੋਂ ਨੱਸਣਗੇ, ਮੈਂ ਇਸੇ ਲਈ ਕਿਸੇ ਕੁਸੰਗੀ ਨਾਲ ਜਿਉਂ ਹੋ ਗੱਲ ਹੀ ਨਹੀਂ ਕਰਦਾ ਤੇ ਕਿਹਾ ਇਹ ਕਚਹਿਰੀਆਂ ਭਾਵੇਂ ਆਪਣੇ ਦੇਸ਼ ਦੀਆਂ ਨੇ ਮੈਂ ਚੰਗਾ ਨਹੀਂ ਜਾਣਦਾ ਮਨੋ, ਕਿਉਂਕਿ ਉਹਨਾਂ ਵਿੱਚ ਰਿਸ਼ਵਤ ਸਿਫਾਰਿਸ਼ ਕੁਟੰਬ ਪਾਲਣਾ ਤੇ ਝੂਠ ਵਰਤਦਾ, ਮੇਰਾ ਅੰਗਰੇਜ਼ ਦੀ ਅਦਾਲਤ ਵਾਂਗੂ ਦਾ ਹੀ ਸਰਕਾਰੀ ਕਚਹਿਰੀ ਤੇ ਨਿਸ਼ਚਾ, ਕਿਉਂਕਿ ਇੱਥੇ ਸਭ ਉਹ ਅੰਗਰੇਜ਼ੀ ਕਾਨੂੰਨ ਵਰਤਦਾ ਹੈ। ਪ੍ਰਾਤਨ ਭਾਰਤੀ ਨਿਆਂ ਦਾ ਤੇ ਇਹਨਾਂ ਵਿੱਚ ਨਾ ਵੀ ਨਹੀਂ। ਸੋ ਜਦ ਧਰਮ ਨਿਆਂ ਤੇ ਰਾਮ ਰਾਜ ਹੋਇਆ ਫਿਰ ਜਿੱਥੇ ਕੋਈ ਕਹੇ ਅਦਾਲਤ ਕਰਾਂਗੇ ਤੇ ਜਾਵਾਂਗੇ ਵੀ। ਹੁਣ ਐਸਾ ਕੀਤਿਆਂ ਹਾਕਮ ਜੇ ਕੋਈ ਪੁੱਛੇ ਸੱਦੇ ਤਾਂ ਮੈਥੋਂ ਝੂਠ ਲਿਹਾਜ਼ ਨਹੀਂ ਹੋਣਾ ਤੇ ਉਹ ਔਖਾ ਹੋਵੇਗਾ। ਮੈਂ ਇਸ ਲਈ ਇਹੋ ਜਿਹਾ ਮੁੱਢ ਹੀ ਨਹੀਂ ਤੋੜਦਾ। ਜੇ ਕਿਸੇ ਹਾਕਮ ਨੂੰ ਮੈਨੂੰ ਪੁੱਛਣਾ ਪਵੇ ਜਾਂ ਮੈਨੂੰ ਮਜਬੂਰ ਹੋ ਦੱਸਣਾ ਪਵੇ ਕਿ ਮੈਂ ਇਸ ਤਰ੍ਹਾਂ ਕੀਤਾ, ਉਹ ਸੁਣ ਚੁੱਪ ਕਰ ਗਿਆ। ਧੁਰਦੇ ਸਾਥੀ ਸਤਿਗੁਰੂ ਜੀ ਇੱਕ ਦਿਨ ਬਾਲਕਾਏ ਨੂੰ ਨੇੜੇ ਸੱਦ ਕਿਹਾ ਤੂੰ ਸ਼ਬਦ ਸੁਣਾ। ਉਹ ਸੁੱਚੀ ਬਾਂਹ ਕਰ ਪੜਿਆ ਐਸੇ ਮਹਾਰਾਜ ਕੋ ਬੰਦਨਾ ਹਮਾਰੀ ਹੈ ਤੇ ਪਾਪੀਆਂ ਦੇ ਤਾਰਨੇ ਨੂੰ ਗੁਰੂ ਰਾਮ ਸਿੰਘ ਜੱਗ ਵਿੱਚ ਆਇਆ। ਪੰਜ ਸੱਤ ਵਾਰ ਪੜ੍ਹਨ ਬਾਅਦ ਸਤਿਗੁਰੂ ਜੀ ਉਸ ਨੂੰ ਬਦਾਮ ਦਿੱਤੇ ਤੇ ਬਚਨ ਕੀਤਾ। ਇਸ ਤਰ੍ਹਾਂ ਦੇ ਬਾਲਕ ਪੁਰਾਣੇ ਸਾਧੂ ਹੁੰਦੇ ਹਨ ਜੋ ਸਤਿਗੁਰੂ ਜੀ ਦੇ ਦਰਸ਼ਨ ਦੀ ਤੇ ਸੰਗਤ ਦੀ ਸੇਵਾ ਦੀ ਰੀਝ ਨੂੰ ਮੁੱਖ ਰੱਖ ਫੇਰ ਜਨਮ ਲੈਂਦੇ ਹਨ ਤੇ ਬਚਨ ਕੀਤੋ ਨੇ ਇੱਕ ਮਾਈ ਗੁਰੂ ਹਰੀ ਸਿੰਘ ਜੀ ਨੂੰ ਦੱਸਿਆ ਸੀ ਪੁਰਾਣੇ ਸਿੱਖ ਫੇਰ ਜਨਮ ਲੈ ਆਉਂਦੇ ਤੇ ਸਿੱਖਾਂ ਦੇ ਸਰੀਰਾਂ ਵਿੱਚ ਪ੍ਰਵੇਸ਼ ਕਰਦੇ ਮੈਂ ਵੇਖੇ ਹਨ। ਤਾਂ ਸਤਿਗੁਰੂ ਹਰੀ ਸਿੰਘ ਉੱਤਰ ਦਿੱਤਾ ਸੀ, ਮਾਈ ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਏਕ ਸਮੇਂ ਅਕਾਲ ਮੂੰਗੇ ਰਾਤ ਸਿੱਖਾਂ ਨੂੰ ਤਾਰੇ ਉੱਤਰਦੇ ਦਿਖਾ ਕਿਹਾ ਸੀ, ਸਿੱਖ ਅਵਤਾਰ ਧਰਤੀ ਤੇ ਧਾਰ ਰਹੇ ਹਨ। ਮਾਈ ਤੂੰ ਜੋ ਕਿਹਾ ਹੈ ਸਭ ਸੱਚ ਹੈ। ਗੁਰਮੁਖਾਂ ਦਾ ਮਰਨ ਜੀਵਨ ਗੁਰੂ ਜੀ ਦੀ ਸੰਗਤ ਦੇ ਨਾਲ ਹੀ ਸਦਾ ਰਹਿੰਦਾ। ਕਥਾ ਸੁਣਦਿਆਂ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ਼ ਗਮਨ ਦੇ ਪ੍ਰਸੰਗ ਸਮੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ, ਸਤਿਗੁਰੂ ਜੀ ਸਾਡੇ ਨਾਨੇ ਬਾਬਾ ਖੁਸ਼ਹਾਲ ਸਿੰਘ ਜੀ ਨੂੰ ਕਿਹਾ ਸੀ, ਤੂੰ ਬਹੀਰ ਹੁਣੇ ਥਰਾਜ ਲੈ ਜਾ, ਤੈਨੂੰ ਕੋਈ ਨਾ ਦੇਖੇਗਾ ਨਾ ਅੱਜ ਅਟਕਾਏਗਾ। ਬਾਬਾ ਜੀ ਗੜਬੈਲ ਤੇ ਸਭ ਪਰਿਵਾਰ ਨੂੰ ਸਮੇਤ ਮਾਤਾ ਜੀਉਣ ਕੌਰ ਫਤਿਹ ਕੌਰ ਜੀ ਦੇ ਲੈ ਗਏ, ਕਿਸੇ ਨਾ ਦੇਖੇ ਨਾ ਰਾਹੇ ਰੋਕੇ। ਉਸੇ ਰਾਤ ਜਦ ਸਤਿਗੁਰੂ ਜੀ ਆਪ ਵਿਦੇਸ਼ ਤੁਰੇ ਸੀ, ਬਚਨ ਕੀਤਾ ਕਥਾ ਸਮੇਂ ਸੰਤ ਲਾਲ ਸਿੰਘ ਜੀ ਲਤਾਲੀਏ ਹੋਰਾਂ ਦੀ ਸੁੱਕੂ ਨਾਲ ਸਕੀਰੀ ਸੀ। ਸੁੱਖੂ ਕਿਹਾ, ਹੁਣ ਡੇਰੇ ਤੇ ਭਾਰਾ ਭਾਣਾ ਵਰਤਣਾ, ਤੂੰ ਸਾਡੇ ਘਰ ਟੋਰਿਆ। ਸੰਤ ਜੀ ਉੱਤਰ ਦਿੱਤਾ, ਇੱਕ ਬਾਗ ਵਿੱਚ ਪੰਛੀ ਰਹਿ ਫਲ ਖਾਂਦਾ ਤੇ ਸ਼ਾਮ ਆਣਦਾ ਸੀ, ਉਸ ਬਾਗ ਨੂੰ ਅੱਗ ਲੱਗ ਗਈ ਤਾਂ ਉਸ ਨੂੰ ਕਿਸੇ ਤੇਰੇ ਜਿਹੇ ਕਿਹਾ, ਤੂੰ ਲਾਂਭੇ ਹੋ ਬਚ ਜਾ। ਤਾਂ ਪੰਛੀ ਉੱਤਰ ਦਿੱਤਾ, ਫਲ ਖਾਧੇ ਜਿਸ ਰੁੱਖ ਦੇ, ਠੰਡੀ ਮਾਣੀ ਛਾਂ, ਅੱਗ ਲੱਗੀ ਜੇ ਇਸ ਨੂੰ ਉੱਡ ਕਿੱਥੇ ਹੁਣ ਜਾਂ। ਤੇਵੇਂ ਮੈਂ 9 ਸਾਲ ਦਾ ਇੱਥੇ ਆਇਆ ਸਾਂ ਤੇ ਹੁਣ 19 ਸਾਲ ਦਾ ਹਾਂ, ਇੱਥੇ ਹੀ ਸੁੱਖ ਲਿਆ ਹੈ ਤੇ ਇੱਥੇ ਹੀ ਦੁੱਖ ਭੀ ਭੋਗਾਂਗਾ, ਤੂੰ ਮੈਨੂੰ ਇਹ ਗੱਲ ਆਖ ਹੀ ਨਾ। ਕਹਿ ਲਾਲ ਸਿੰਘ ਜੀ ਚੁੱਪ ਕਰ ਗਏ ਤੇ ਸੁੱਖੂ ਸ਼ਰਮਿੰਦਾ ਹੋ ਆਪਣੇ ਘਰ ਟੁਰ ਗਿਆ। ਸਰਕਾਰਾਂ ਨਾਲ ਸੰਬੰਧ। ਸਤਿਗੁਰੂ ਜੀ ਨੇ ਆਨੰਦ ਐਕਟ ਤੇ ਬਚਨ ਕਰਦਿਆਂ ਕਿਹਾ, ਜਦੋਂ ਰਾਜਿਆਂ ਵੱਲੋਂ ਆਨੰਦ ਬਿੱਲ ਬਾਬਤ ਝੇੜਾ ਸੀ, ਮੈਨੂੰ ਓਮੀ ਆਏ ਕਿਸੇ ਕਿਹਾ, ਤੂੰ ਅੰਗਰੇਜ਼ਾਂ ਅੱਗੇ ਅਰਜੀ ਦੇ। ਮਰਾਣੇ ਦੇ ਭਗਵਾਨ ਸਿੰਘ ਅਡਵੰਗੀ ਕਿਹਾ, ਜਾ ਓਏ ਪਰਾਂ ਕਾਇਰਾ, ਜਿਨ੍ਹਾਂ ਬਿੱਲਿਆਂ ਸਤਿਗੁਰਾਂ ਨੂੰ ਵਿਦੇਸ਼ ਖੜਿਆ ਤੇ ਸਿੰਘਾਂ ਨੂੰ ਤੋਪਾਂ ਨਾਲ ਉਡਾਇਆ, ਉਹਨਾਂ ਦੁਸ਼ਮਣਾਂ ਅੱਗੇ ਅਰਜੀ ਦਈਏ। ਤੁਸੀਂ ਤਰਲੇ ਕਰੋ ਗੋਰਿਆਂ ਅੱਗੇ, ਸਾਡੇ ਆਨੰਦ ਤੇ ਹੁੰਦੇ ਨੇ ਉਵੇਂ ਹੀ ਜਿਵੇਂ ਸਤਿਗੁਰੂ ਰਾਮ ਸਿੰਘ ਮਰਿਆਦਾ ਟੋਰੀ ਹੈ। ਉਹ ਓਮੀ ਖੁਫੀਆ ਸੀ, ਚੁੱਪ ਕਰਕੇ ਚਲਾ ਗਿਆ। ਮੈਂ ਰਾਜਿਆਂ ਦੇ ਕਹੇ ਤਾਰ ਭੇਜ ਦਿੱਤੀ ਤੇ ਦਸਤਖਤ ਸੰਤ ਜਵਾਲਾ ਸਿੰਘ ਜੀ ਨੇ ਕਰ ਦਿੱਤੇ ਕਿ ਸਾਡੇ ਤੇ ਆਨੰਦ ਹੁੰਦੇ ਹਨ। 1920 ਬਿਕਰਮੀ 1863 ਈਸਵੀ ਤੋਂ ਹੁਣ ਤੱਕ ਉਵੇਂ ਜਿਵੇਂ ਸਤਿਗੁਰੂ ਰਾਮ ਸਿੰਘ ਜੀ ਦੀ ਮਰਿਆਦਾ ਚਲਾਈ ਸੀ। ਸਤਿਗੁਰੂ ਜੀ ਕਈ ਵਾਰ ਵਚਨ ਕਰਦੇ। ਪੰਡਿਤ ਜਵਾਹਰ ਲਾਲ ਨੂੰ ਦਿੱਲੀ ਜਾ ਕਿਹਾ ਹੈ, ਕੋਈ ਸੁਣਦਾ ਨਹੀਂ ਉਹਨਾਂ ਬੀਬੀਆਂ ਬਾਬਤ ਜੋ ਪਾਕਿਸਤਾਨ ਵਿੱਚ ਰਹਿ ਗਈਆਂ ਹਨ, ਹੁਣ ਰੋ ਰੋ ਹਿਰਸਲਾ ਬੈਠੀਆਂ ਹਨ, ਜਿਨ੍ਹਾਂ ਦੇ ਭਾਅ ਦਾ ਕੋਈ ਗੁਰੂ ਪੀਰ ਧਰਮੀ ਸੂਰਮਾ ਰਾਜਾ ਸਾਖ ਸੁਨੇਹੀ ਨਹੀਂ ਰਹਿ ਗਿਆ। ਵੇਖੋ ਤੁਰਕ ਜਬਰੀ ਲੈ ਜਾਂਦੇ ਹਨ, ਇੱਧਰੋਂ ਜਿਹੜੀ ਨਾ ਵੀ ਜਾਣਾ ਚਾਹੇ, ਪਰ ਇਹ ਉਹ ਹੀ ਲਿਆਏ ਹਨ ਜਿਸ ਆਉਣਾ ਚਾਹਿਆ ਹੈ, ਤੇ ਹੁਣ ਉਹ ਵੀ ਗੱਲ ਭੁੱਲ ਗਏ ਨੇ। ਵਹਿਮੀ ਨੂੰ ਵਾਰ। ਸਤਿਗੁਰੂ ਜੀ ਜੀਵਨ ਨਗਰ 8 ਹਾੜ ਕਥਾ ਕਰਦਿਆਂ ਸਮੇਂ ਮੈਨੂੰ ਕਲਮ ਕਾਗਤ ਲੈ ਕੋਲ ਬੈਠਿਆਂ ਦੇਖ ਕਿਹਾ, ਉੱਪਰ ਚੁਬਾਰੇ ਵੱਲ ਉਂਗਲ ਕਰਕੇ ਜੋ ਬਣ ਰਿਹਾ ਸੀ ਕੋਠੀ ਤੇ, ਇਹੋ ਜਿਹੀਆਂ ਗੱਲਾਂ ਵੀ ਲਿਖਣਾ। ਮੈਂ ਹੱਥ ਜੋੜ ਅਰਜ ਕੀਤੀ, ਜੀ ਹਾਂ ਦਿਆਲ ਜੀਓ, ਜਿਵੇਂ ਅੰਮ੍ਰਿਤਸਰ ਦੀ ਹੱਦ ਨਾਲ ਆਪਨੇ ਸਿੱਖਾਂ ਤੇ ਛੇੜੂਆਂ ਜੰਗਲੀ ਜਾਨਵਰਾਂ ਤੇ ਆਪਣੇ ਪਸ਼ੂਆਂ ਦੇ ਸੁੱਖ ਨੂੰ ਖੂਹ ਰੱਖ ਵਿੱਚ ਲਾਇਆ ਹੈ ਤੇ ਬਾਹਰ ਕੁਝ ਕੋਠੇ ਵਾਲਾ ਵਲਗਣ ਖੇਲ ਇੱਥੇ ਬਣਵਾਏ ਹਨ। ਇਹ ਮੈਂ ਸਭ ਕੁਝ ਨਾਲੋ ਨਾਲ ਲਿਖਦਾ ਹਾਂ। ਬਾਦ ਜ਼ਬਾਨੀ ਮੁਸ਼ਕਲ ਹੋ ਜਾਂਦਾ ਹੈ ਤਾਂ ਸਤਿਗੁਰੂ ਜੀ ਖੁਸ਼ ਹੋ ਵਚਨ ਕੀਤਾ, ਤੂੰ ਤਾਂ ਉਹਨਾਂ ਸੰਤਾਂ ਸੰਤੋਖ ਸਿੰਘ ਹੋਰਾਂ ਵਾਲੀ ਥਾਂ ਲੈ ਲਈ ਹੈ। ਮੈਂ ਹੱਥ ਜੋੜ ਅਰਜ ਕੀਤੀ, ਆਪ ਦੀ ਕਿਰਪਾ ਨਾਲ ਲਿਖਦਾ ਤੇ ਹਾਂ, ਤੇ ਆਪ ਨੇ ਹੁਕਮ ਵੀ ਕੀਤਾ ਹੋਇਆ ਹੈ ਲਿਖਿਆ ਕਰ। ਪਰ ਅੱਜ ਗੁਰੂ ਹਰੀ ਸਿੰਘ ਵਾਂਗੂ ਜਿਵੇਂ ਗੁਰੂ ਜੀ ਨੇ ਸੰਤੋਖ ਸਿੰਘ ਹੋਰਾਂ ਨੂੰ, ਸੋ ਇਤਿਹਾਸ ਸਤਿਗੁਰੂ ਬਿਲਾਸ ਲਿਖਦਿਆਂ ਤੇ ਸੁਣਾਉਂਦਿਆਂ ਵੇਖ ਵਰ ਦਿੱਤਾ ਸੀ, ਇਹ ਤੇਰੇ ਲਿਖੇ ਵਚਨ ਕਿਸੇ ਦਿਨ ਸਾਖੀਆਂ ਹੋਣਗੇ। ਤਿਵੇਂ ਆਪ ਨੇ ਉਹਨਾਂ ਸੰਤਾਂ ਸੰਤੋਖ ਸਿੰਘ ਵਾਲੀ ਥਾਂ ਲੈ ਲਈ ਹੈ ਦਾ ਵਰ ਦੇ ਮੇਰੇ ਵਿੱਚ ਹੋਰ ਉਤਸ਼ਾਹ ਭਰ ਦਿੱਤਾ ਹੈ। ਆਪ ਦੀ ਕਿਰਪਾ ਹੋਵੇ, ਮੇਰਾ ਲਿਖਿਆ ਵੀ ਸੰਗਤ ਵਿੱਚ ਪ੍ਰਵਾਨ ਹੋਵੇ ਤਾਂ ਬਚਨ ਕੀਤੋ ਨੇ ਇਹ ਵੀ ਜਿਵੇਂ ਉਸਦੀ ਰਜ਼ਾ ਹੈ ਤਿਵੇਂ ਹੋਏਗਾ। ਪੁਰਾਣੇ ਸਿੱਖਾਂ ਦੇ ਬਚਨ ਕਰਦਿਆਂ ਕਿਹਾ, ਉਹ ਆਪੋ ਵਿੱਚ ਲੜ ਝਗੜ ਵੀ ਮਿਲੇ, ਬੋਲੇ ਬਿਨਾਂ ਨਹੀਂ ਰਹਿ ਸਕਦੇ ਸੀ। ਅਸੀਂ ਹੁਣ ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ। ਸੰਤਾਲਾ ਸਿੰਘ ਕਥਾ ਸਮੇਂ ਅਰਜ ਕੀਤੀ, ਨਾਮ ਤੋਂ ਨਾਮੀ ਦਾ ਵੱਖ ਸਰੂਪ ਕੀ ਹੈ? ਸਤਿਗੁਰੂ ਜੀ ਉੱਤਰ ਦਿੱਤਾ, ਵਾਹਿ ਦਾ ਅਰਥ ਅਚਰਜ ਧਨ ਖੂਬ ਆਦਿ ਹੈ, ਇਸ ਲਈ ਸੋ ਵਾਹਿ ਹੈ ਸੋ ਸਤ ਸਰੂਪ ਹੈ ਤੇ ਹੋਰ ਸਭ ਨਾਮਾਂ ਤੋਂ ਵੱਖਰਾ ਹੈ। ਉਸਨੂੰ ਹੀ ਸਤਨਾਮ ਪਰਾਪੂਰਬਲਾ ਗੁਰੂ ਜੀ ਕਿਹਾ ਹੈ। ਸਤਿਗੁਰੂ ਜੀ ਬਚਨ ਕੀਤਾ, ਮਹਾਵੀਏ ਠਾਕਰਾਂ ਦੇ ਪੋਤਰੇ ਕਿਰਪਾਲ ਸਿੰਘ ਮੈਨੂੰ ਏਕ ਸਮੇਂ ਕਿਹਾ, ਮੇਲੇ ਤੇ ਦਰਸ਼ਨ ਦਿਓ। ਮੈਂ ਕਿਹਾ, ਇੱਦਾਂ ਦੀ ਉਗਰਾਹੀ ਕੀਤੀ ਦੇ ਮੇਲਿਆਂ ਤੇ ਮੈਂ ਨਹੀਂ ਜਾਂਦਾ। ਮੈਂ ਅਰਜ ਕੀਤੀ, ਮੇਲੇ ਤੇ ਆਮ ਉਗਰਾਹੀ ਕਰ ਹੀ ਹੁੰਦੇ ਹਨ, ਕੋਈ ਕਦੀ ਹੀ ਇੱਕ ਧਿਰ ਕਰਦੀ ਹੈ? ਕਿਹੋ ਨੇ ਜੋ ਸਾਂਝੇ ਮੇਲੇ ਹੋਣ ਤੇ ਗੁਰੂ ਨਿਮਿਤ ਹੋਣ ਜਿਵੇਂ ਹੋਲੇ ਹੁੰਦੇ ਹਨ, ਉਹਨਾਂ ਦੀ ਹੋਰ ਗੱਲ ਏ। ਮੇਲਾ ਸੋ ਹੁੰਦਾ ਜਿਵੇਂ ਵਰਨਾ ਦਾ ਹੋਲਾ ਹੋਇਆ ਸੀ, ਜਿਨ੍ਹਾਂ ਕੋਈ ਖੁਸ਼ੀ ਨਾਲ ਪਦਾਰਥ ਪਾਵੇ ਤੇ ਗੁੱਜਰਾਂ ਵਾਲੇ ਦਾ ਗੁਰਾਹੀ ਕਰ ਹੋਇਆ ਸੀ। ਇਸ ਕੀਤੇ ਦਾ ਵੀ ਰਸ ਵਿੱਚ ਤੇ ਜਸ ਵਿੱਚ ਫਰਕ ਹੁੰਦਾ ਹੈ। ਸੰਤ ਦੌਲਤ ਸਿੰਘ ਮਦਾਰ, ਦੌਲਤ ਸਿੰਘ ਮਦਾਰ ਨੇ ਜੱਗ ਮਲੇਰੇ ਚੁਬਾਰੇ ਵਿੱਚ ਚੁੱਪ ਤੇ ਇਕਾਂਤ ਰਹਿ 40 ਦਿਨ ਭਜਨ ਬਾਣੀ ਕਰਨ ਦਾ ਨੇਮ ਆਰੰਭਿਆ। ਸਤਿਗੁਰੂ ਜੀ ਸੁਨੇਹਾ ਭੇਜਿਆ, ਉਸ ਨੂੰ ਕਹੋ ਧਰਤੀ ਤੇ ਬਹਿ ਕੇ ਕਰੇ। ਉਸ ਸਤ ਬਚਨ ਕੀਤਾ। ਦੌਲਤ ਸਿੰਘ ਆਪਣੇ ਪਿੰਡ ਮਦਾਰ ਰਹਿੰਦਾ ਵੀ ਬੜਾ ਉਦਾਰ ਤੇ ਬੜਾ ਮੌਜ ਮੇਲੇ ਦੇ ਸੁਭਾਅ ਵਾਲਾ ਸੀ। ਮੰਡੀ ਚੂੜ ਕਾਣਿਓਂ ਸਬਜ਼ੀ ਵੱਖਰ ਲਿਆਉਂਦਾ ਜਿੰਨਾ ਰਾਤ ਨੂੰ ਵਿਕ ਜਾਵੇ, ਬਚਿਆ ਸਵੇਰੇ ਗੁਆਂਢੀਆਂ ਤੇ ਗਰੀਬਾਂ ਨੂੰ ਵੰਡ ਫੇਰ ਲੈਣ ਜਾਣਾ। ਕਹਿੰਦਾ, ਜਦ ਪੈਸੇ ਖਰੇ ਲੈਣੇ ਨੇ ਤਾਂ ਸੌਦਾ ਕਿਉਂ ਬਿਹਾ ਹੋਵੇ, ਮੈਂ ਵੇਖਿਆ ਹੈ ਜੱਗ ਮਲੇਰੇ ਪਕੌੜੇ ਕੱਢਦਾ। ਵਧੇ ਰਾਤ ਨੂੰ ਬਾਲਾਂ ਨੂੰ ਵੰਡ ਛੱਡਦਾ ਸੀ, ਦਾਤਣਾ ਬਣਾ ਹਰ ਘਰ ਦਿੰਦਾ ਤੇ ਕਹਿੰਦਾ, ਮੇਰੀ ਬਣਾਈ ਦਾਤਣ ਕਰਨ ਵੇਲੇ ਰਾਮ ਰਾਮ ਵੀ ਹਿਰਦੇ ਮੂੰਹੋਂ ਕਰਿਆ ਜੇ। ਕਹਿੰਦਾ, ਬਾਹਰ ਜਾ ਬੰਦਗੀ ਕਰਨ ਬੈਠੇ ਨੂੰ ਮੈਨੂੰ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦਿੰਦੇ ਹਨ ਤੇ ਕਹਿੰਦਾ, ਕਿਸੇ ਕਿਸੇ ਦਿਨ ਰਾਤ ਨੂੰ ਵੀ ਮੇਰੇ ਘਰ ਆਉਂਦੇ ਹਨ। ਉਸ ਦੇ ਗੁਆਂਢੀ ਬਾਣੀਆਂ ਲੱਖਾ ਸਿੰਘ ਕਿਹਾ, ਮੈਂ ਤਾਂ ਮੰਨਾ ਜੇ ਮੈਨੂੰ ਵੀ ਦਰਸ਼ਨ ਕਰਾਵੇ ਤਾਂ ਕੂਕਾ ਸੱਜਾ ਮੈਂ। ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਦੌਲਤ ਸਿੰਘ ਨੂੰ ਰਾਤ ਦਰਸ਼ਨ ਦੇਣ ਆਏ ਤਾਂ ਉਸ ਕਿਹਾ, ਲੱਖਾ ਸਿੰਘ ਆਖਦਾ ਹੈ ਤਾਂ ਮੰਨਾਂਗਾ ਤੇ ਤਾਂ ਸਿੱਖ ਸੱਜਾਂਗਾ ਜੇ ਆਪ ਜੀ ਦਰਸ਼ਨ ਦਿਓ। ਸਤਿਗੁਰੂ ਜੀ ਕਿਹਾ, ਚੰਗਾ ਤੇਰੇ ਕੋਲ ਆਏ ਹਾਂ ਜਿਵੇਂ ਕਹਿੰਦਾ। ਲੱਖਾ ਸਿੰਘ ਨੂੰ ਦੌਲਤ ਸਿੰਘ ਨੇ ਆਵਾਜ਼ ਮਾਰੀ, ਲੱਖਾ ਸਿੰਘਾ ਜਾਗ ਦਰਸ਼ਨ ਕਰ ਲੈ। ਉਹ ਜਾਗਿਆ ਤਾਂ ਸਤਿਗੁਰੂ ਜੀ ਪੌੜੀਆਂ ਉਤਰਦੇ ਦਿਸੇ, ਸਾਥ ਸਾਥ ਚਾਨਣਾ ਸੀ। ਲੱਖਾ ਸਿੰਘ ਨੂੰ ਦਰਸ਼ਨ ਹੋਇਆ ਤੇ ਚਰਨੀ ਲੱਗ ਸਿਰ ਚੁੱਕਿਓ ਸੂ, ਸੋ ਮੂਰਤੀ ਨਾ ਨਜ਼ਰ ਆਈ ਤੇ ਹੈਰਾਨ ਜਿਹੇ ਹੋ ਰੋ ਰੋ ਕੇ ਕਿਹਾ, ਮੇਰੇ ਨਾਲ ਛਲ ਹੋ ਗਿਆ। ਮੈਂ ਕਿਰਨ ਨਹੀਂ ਚੁੰਮ ਸਕਿਆ। ਮੈਂ ਆਪ ਲੱਖਾਂ ਸਿੰਘ ਨੂੰ ਸਹੁੰ ਦੇ ਕੇ ਪੁੱਛਿਆ ਕਿ ਹਰ ਧਰਮ ਤੇ ਪੁੰਨ ਬੰਦਗੀ ਕਮਾਈ ਦੇ ਨਾਲ ਨਾਲ ਝੂਠ ਕਪਟ ਵਰਤਦਾ, ਤੂੰ ਦੱਸ ਤੈਨੂੰ ਦਰਸ਼ਨ ਹੋਇਆ? ਤਾਂ ਉਸ ਵੈਰਾਗੀ ਹੋ ਕਿਹਾ, ਮੈਂ ਨਰਕਾਂ ਦਾ ਭਾਗੀ ਹੋਵਾਂ ਜੇ ਝੂਠ ਬੋਲਾਂ। ਠੀਕ ਸਤਿਗੁਰੂ ਰਾਮ ਸਿੰਘ ਜੀ ਆਏ ਤੇ ਦੌਲਤ ਸਿੰਘ ਮੈਨੂੰ ਜਗਾ ਦਰਸ਼ਨ ਕਰਾਇਆ ਹੈ, ਤਾਂ ਹੀ ਮੈਂ ਨਾਮਧਾਰੀ ਸੱਜਿਆ ਹਾਂ। ਇਹ ਦੌਲਤ ਸਿੰਘ ਆਪਣੇ ਮਰੇ ਬਾਅਦ ਮੇਲਾ ਕਰਨ ਲਈ ਤੇ ਸੰਤਾਂ ਦੇ ਲੰਗਰ ਲਈ ਮਾਇਆ ਦੇ ਭਜਨ ਕਰਦਾ ਕਰਦਾ ਸ਼ਾਂਤ ਚਿੱਤ ਚੜ ਗਿਆ ਸੀ। ਇਹ ਥਾਲ ਨਾਲ ਬਾਲਟੀ ਵਜਾ ਬੜੇ ਪ੍ਰੇਮ ਨਾਲ ਸ਼ਬਦ ਪੜਿਆ ਕਰਦਾ ਸੀ। ਸੰਤ ਤ੍ਰਿਲੋਕ ਸਿੰਘ ਨੂੰ ਪੁੱਤਰ ਦੀ ਬਖਸ਼ਿਸ਼। ਸੰਤ ਫੂਲਾ ਸਿੰਘ ਜੀ ਸ਼ੇਖੂਪੁਰੇ ਬੇਦਾਦ ਵਾਲੇ ਜੋ ਹੁਣ ਸਿਆਮ ਵੱਲ ਰਹਿੰਦੇ ਹਨ, ਉਹਨਾਂ ਦੇ ਪੁੱਤਰ ਤ੍ਰਿਲੋਕ ਸਿੰਘ ਜੀ ਜੀਵਨ ਨਗਰ ਆ ਕਿਹਾ, ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਰੁਮਾਲ ਬਸੰਤੀ ਤੇ ਲਾਲ ਦੇ ਕਿਹਾ ਹੈ, ਲੜਕੇ ਦੇ ਕੁੜਤੇ ਸੁਆਈ। ਮੈਂ ਅਰਜ ਕੀਤੀ, ਆਪ ਦਾ ਸਫੈਦ ਬਸਤਰਾਂ ਦਾ ਹੁਕਮ ਹੈ ਤਾਂ ਕਿਹੋ ਨੇ? ਹੁਕਮ ਮੰਨ ਘੋੜੀ ਤੇ ਵਛੇਰਾ ਲੈ ਦੇ। ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਕਿਹਾ, ਮੈਂ ਆਪਣੇ ਲਈ ਤੇ ਸੋਚ ਕੇ ਦੱਸਾਂਗਾ, ਜੇ ਤੇਰੀ ਛੇਤੀ ਸ਼ਰਧਾ ਹੋਵੇ ਉਹਨਾਂ ਲਈ ਘੋੜੀ ਲੈਣ ਦੇਣ ਦੀ ਤਾਂ ਤੂੰ ਜਾਣ। ਸਾਡੇ ਪਾਸ ਬਿਜਲੀ ਘੋੜੀ ਹੈ ਜੋ ਹੁਣ 28-29 ਸਾਲਾਂ ਦੀ ਹੋ ਚੁੱਕੀ ਏ, ਜੋ ਸਤਿਗੁਰੂ ਰਾਮ ਸਿੰਘ ਜੀ ਦੇ ਨਿਮਿੱਤ ਦੀ ਰੱਖੀ ਹੋਈ ਸੀ। ਹੁਣ ਵਿਜੈ ਹਿੰਦ ਸਭ ਤੋਂ ਚੰਗੀ ਏ, ਪਰ ਕੁਝ ਖੈਂਡ ਏ ਤੇ ਵਲਾਇਤਣ ਸਬਜ਼ੀ ਸਭ ਤੋਂ ਚੰਗੀ ਜਾਪਦੀ ਏ। ਇਸ ਜਿਹੀ ਵੀ ਪੰਜਾਬ ਵਿੱਚ ਹੈ ਨਹੀਂ। ਤੇਰਾ ਜੀ ਕਰੇ ਤਾਂ ਉਸ ਦੀ ਕੀਮਤ ਗੁਰੂ ਕੇ ਲੰਗਰ ਵਿੱਚ ਪਾ ਦੇ। ਸੰਤਾਲਾ ਸਿੰਘ ਜੀ ਆਖਦੇ ਹਨ, ਭਾਈ ਰਾਮ ਕੋਇਰ ਸਾਹਿਬ ਖੈਂਡੀ ਘੋੜੀ ਤੇ ਬੈਠੇ ਤਾਂ ਸੋ ਸਾਊ ਹੋ ਚੱਲੀ ਸੀ। ਸਤਿਗੁਰੂ ਜੀ ਨੂੰ ਖੈਂਡ ਸੁਭਾਅ ਵਾਲੀ ਤੋਂ ਕੀ ਖਤਰਾ ਭਾਸਦਾ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਮਨ ਦੀ ਪ੍ਰੇਮ ਭਾਵਨਾ ਤੇ ਇਹ ਨਹੀਂ ਚਾਹੁੰਦੀ ਜਦੋਂ ਹੋਰ ਚੰਗੀਆਂ ਚੰਗੀਆਂ ਅਸੀਲ ਘੋੜੀਆਂ ਹਨ, ਉਹਨਾਂ ਨੂੰ ਭਾਵੇਂ ਕੋਈ ਖਤਰਾ ਨਹੀਂ ਹੈ। ਸੇਠ ਨੂੰ ਪੁੱਤਰ ਦੀ ਥੋੜ ਸੀ ਤੇ ਸੁਪਨੇ ਵਿੱਚ ਦਰਸ਼ਨ ਹੋਣ ਤੋਂ ਉਹ ਭੇਟਾ ਦੇਣੀ ਚਾਹੁੰਦਾ ਸੀ, ਸੋ ਸਾਲ ਦੇ ਅੰਦਰ ਉਸ ਦੀ ਮਨਸਾ ਪੂਰੀ ਹੋ ਗਈ। ਕੁਛ ਨਿਰਣੇ ਕਥਾ ਸਮੇਂ ਗੜਵਾ ਮਾਂਜਣ ਤੇ ਵਚਨ ਹੋਇਆ ਕਿ ਸਤਿਗੁਰੂ ਰਾਮ ਸਿੰਘ ਜੀ ਸੂਬਾ ਪਹਾੜਾ ਸਿੰਘ ਜੀ ਨੂੰ ਤਨਖਾਹ ਗੜਵਾ ਮਾਂਜਣ ਦੇ ਆਲਸ ਤੋਂ ਲਾਈ ਸੀ ਕਿ ਤੂੰ ਖੁੱਲ੍ਹੇ ਨੂੰ ਇਹ ਕਿਰਸ ਸੋਚ ਜਲ ਨਹੀਂ ਛਕਾਇਆ। ਪਰ ਸੋਧੀ ਨੂੰ ਛਕਾਏ ਵੀ ਮਾਂਜਣ ਦੀ ਲੋੜ ਪੈਂਦੀ ਹੈ। ਕਿਸੇ ਪੁੱਛਿਆ ਤਾਂ ਸਤਿਗੁਰੂ ਜੀ ਵਚਨ ਕੀਤਾ, ਹਾਂ ਪੈਂਦੀ ਹੈ। ਜਦ ਕੜਾਹ ਪ੍ਰਸ਼ਾਦ ਜਾਂ ਲੰਗਰ ਕਰਨਾ ਹੋਵੇ, ਜਿਸ ਤੇ ਅਰਦਾਸਾ ਸਤਿਗੁਰੂ ਜੀ ਨੂੰ ਭੋਗ ਲੱਗਣ ਦਾ ਕਰਨਾ ਹੋਵੇ, ਸਿੱਖਾਂ ਪੁੱਛਿਆ ਇਸ ਵਿੱਚ ਕੀ ਭੇਦ ਹੈ? ਜਦੋਂ ਸੋਧੀ ਹੀ ਸੋਧੀ ਨੂੰ ਛਕਾਵੇ ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਇਸ ਵਿੱਚ ਸਤਿਗੁਰੂ ਜੀ ਦੇ ਯੋਗ ਗੁਰਵਾਕ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਉਹ ਭੋਗ ਹਰਿ ਰਾਇ ਦਾ ਭਾਵ ਹੈ। ਜਿਵੇਂ ਉੱਤਮ ਇਸਤਰੀ ਪਤੀ ਨੂੰ ਛਕਾ ਛਕਦੀ ਹੈ ਤੇ ਉਸ ਜਿਹਾ ਉੱਤਮ ਕਿਸੇ ਨੂੰ ਨਹੀਂ ਮੰਨਦੀ, ਤੇਵੇਂ ਸਤਿਗੁਰੂ ਜੀ ਯੋਗ ਨਿਰ ਆਲਸ ਸੁੱਚ ਸਤਿਕਾਰ ਮਰਿਆਦਾ ਵਿੱਚ ਇਹ ਸਾਰ ਹੈ ਕਿ ਸਤਿਗੁਰੂ ਜੀ ਸਭ ਤੋਂ ਉੱਤਮ ਤੇ ਪ੍ਰਥਮ ਹਨ। ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ਼ ਗਮਨ ਬਾਅਦ ਨਾਮਧਾਰੀਆਂ ਤੇ ਤੰਗੀਆਂ ਦੀ ਸਾਖੀ ਵਿੱਚ ਸ਼ਾਲਿਆਂਪੁਰ ਜ਼ਿਲ੍ਹੇ ਗੁੱਜਰਾਂ ਵਾਲੇ ਦੇ ਸਿੱਖ ਦਾ ਨਾਮ ਸਤਿਗੁਰੂ ਜੀ ਸੇਠ ਫੂਲਾ ਸਿੰਘ ਜੀ ਤੋਂ ਪੁੱਛ ਲਿਖਵਾਇਆ, ਅਮਰ ਸਿੰਘ। ਮੈਂ ਜਾਣਿਆ ਸਤਿਗੁਰੂ ਜੀ ਜਿਸ ਸਿੱਖ ਨੂੰ ਇਤਿਹਾਸ ਵਿੱਚ ਥਾਂ ਦੇ ਅਮਰ ਕਰਨਾ ਹੋਏ ਇਸ ਤਰ੍ਹਾਂ ਹੀ ਕਰਦੇ ਹਨ। ਇਸ ਅਮਰ ਸਿੰਘ ਨੇ ਹਾਕਮਾਂ ਦੇ ਪੁੱਛਣ ਤੇ ਕੂਕਾ ਹੋਣੋਂ ਇਨਕਾਰ ਨਾ ਕੀਤਾ ਸੀ। ਜਿਸ ਸਮੇਂ ਕੱਚੇ ਪਿੱਲੇ ਸਿੱਖਾਂ ਕੱਛਾਂ ਲਾਹ ਸੁੱਟੀਆਂ ਤੇ ਮੂੰਹ ਵੀ ਮੁਨਾ ਸੁੱਟੇ ਸੀ। ਸੁਹੇਵਾ ਸਾਹਿਬ ਬਾਰੇ ਸਤਿਗੁਰੂ ਜੀ ਪਾਸ ਸੁਹੇਵੇ ਸਾਹਿਬ ਹੁੰਦੇ ਪਾਠਾਂ ਵਿੱਚੋਂ ਸਿੱਖ ਆ ਦੱਸਿਆ ਕਿ ਬ੍ਰਾਹਮਣ ਤੇ ਨਾਥ ਤਾਂ ਸੰਗਤ ਦੇ ਪਾਠਾਂ ਤੇ ਖੁਸ਼ ਹਨ, ਪਰ ਆਮ ਲੋਕ ਕਹਿੰਦੇ ਹਨ ਇਹ ਕਬਜ਼ਾ ਜਮਾਤ ਸਾਨੂੰ ਤੰਗ ਕਰਨਗੇ, ਇਹ ਸੋਚ ਈਰਖਾ ਕਰਦੇ ਹਨ। ਸਤਿਗੁਰੂ ਜੀ ਸੰਤ ਘਸੀਟਾ ਸਿੰਘ ਜੀ ਨੂੰ ਸਹੇਵੇ ਸਾਹਿਬ ਭੇਜਿਆ ਕਿ ਕੋਈ ਉਪਾਧੀ ਖੜੀ ਹੋ, ਪਾਠਾਂ ਵਿੱਚ ਮਤ ਵਿਘਨ ਪਾਵੇ, ਸੰਤ ਜੀ ਜਾ ਸਭ ਦੇਖ ਸੁਣ, ਚੌਂਕੀ ਦੇ ਹਵਾਲਦਾਰ ਨੂੰ ਮਿਲੇ। ਉਸ ਕਿਹਾ ਜੇ ਲੋਕ ਕੋਈ ਉਪਾਧੀ ਕਰਨ ਤਾਂ ਵੱਡੇ ਥਾਣੇ ਰਾਜਗੜ੍ਹ ਜਾ ਦੱਸਣਾ। ਘਸੀਟਾ ਸਿੰਘ ਜੀ ਕਿਹਾ ਸਤਿਗੁਰੂ ਜੀ ਦੇ ਹੁਕਮ ਬਿਨਾਂ ਅਸੀਂ ਕਿਤੇ ਨਹੀਂ ਜਾਂਦੇ, ਜੇ ਲੋੜ ਪਈ ਦਿੱਲੀ ਤਾਰਾਂ ਦਿਆਂਗੇ। ਨੌਂ ਹਾੜ ਸੁਹੇਵੇ ਸਾਹਿਬ ਨੂੰ ਚਿੱਠੀ ਆਈ ਦਰਸ਼ਨ ਦੇਵੋ, ਤਾਂ ਸਤਿਗੁਰੂ ਜੀ ਸਮੇਤ ਭਾਈ ਵਜ਼ੀਰ ਸਿੰਘ ਜੀ, ਰਤਨ ਸਿੰਘ ਜੀ, ਸੰਤਾਲਾ ਸਿੰਘ ਜੀ ਅਤੇ ਉਹਨਾਂ ਦੇ ਸੇਵਕ ਠਾਕੁਰ ਅਮਰ ਸਿੰਘ ਜੀ ਦੇ ਸੁਹੇਵੇ ਸਾਹਿਬ ਦਰਸ਼ਨ ਦਿੱਤੇ। ਸਭ ਸਿੱਖ ਅਤੇ ਡੇਰੇ ਦੇ ਮਹੰਤ ਹਰਨਾਮ ਸਿੰਘ ਜੀ ਸਮੇਤ ਪਰਿਵਾਰ ਆ ਚਰਨੀ ਲੱਗੇ। ਸਤਿਗੁਰੂ ਜੀ ਰਾਤ ਰਹੇ ਸਵੇਰੇ ਆਸਾ ਦੀ ਵਾਰ ਸਿੱਖਾਂ ਰਲ ਢੋਲਕ ਵਜਾ ਲਾਈ ਅਤੇ ਸੰਤ ਘਸੀਟਾ ਸਿੰਘ ਜੀ ਤੋਂ ਸਤਿਗੁਰੂ ਜੀ ਹਾਲ ਸਿੱਖਾਂ ਦਾ ਅਤੇ ਲੋਕਾਂ ਦਾ ਸੁਣ ਕਿਹਾ ਤੁਸੀਂ ਸਮਾਈ ਰੱਖ, ਹਟਵੇਂ ਰਹੋ, ਲਾਂਭ ਵਿਖਾਣ ਤੋਂ ਦੂਰ ਰਹੋ, ਤਾਲ ਵਿੱਚ ਘੱਟ ਵੜੋ, ਕਿਸੇ ਨੂੰ ਦਿਖਾਓ ਨਾ, ਇਹ ਸੂਤਰ ਹੋ ਜਾਣਗੇ। ਅਤੇ ਆਏ ਜੀਵਨ ਨਗਰ ਕਿਹਾ ਸਿੱਖ ਵੀ ਕੁਝ ਤੇਜ਼ ਵਰਤਦੇ ਸੀ, ਅਸੀਂ ਕਹਿ ਆਏ ਹਾਂ ਜਿੱਥੋਂ ਕੋਈ ਔਖ ਮੰਨੇ ਲਾਂਭ ਕਰ ਸੁਖੀ ਰਹੋ। ਜ਼ਮੀਨਾਂ ਪੱਕੀਆਂ ਹੋਣ ਦੇ ਦਿਨ, ਇੰਨੀ ਦਿਨੀ ਜ਼ਮੀਨ ਪੱਕੀਆਂ ਅਲਾਟਾਂ ਹੋਣ ਦਾ ਕੰਮ ਸੀ ਨਾਮਧਾਰੀਆਂ ਯੋਗ ਸਰਕਾਰ ਵੱਲੋਂ। ਉਰਦੂ ਵਿੱਚ ਅਲਾਟ ਵਾਲੀ ਪਰਚੀ 'ਤੇ ਛਪ ਗਿਆ ਸੀ ਨਾਮਧਾਰੀਆਂ ਨੂੰ ਮਹਾਰਾਜ ਪ੍ਰਤਾਪ ਸਿੰਘ ਜੀ ਜਿੱਥੇ ਬੈਠਾਣਗੇ ਜ਼ਿਲ੍ਹੇ ਹਿਸਾਰ ਵਿੱਚ, ਸੋ ਠੀਕ ਹੋਵੇਗਾ। ਅਜੇ ਪਰਚੀਆਂ 'ਤੇ ਲਿਖਿਆ ਮਿਲਦਾ ਕਈ ਹੋਰ ਗਿਆਨੀ ਕਰਤਾਰ ਸਿੰਘ ਜਿਹੇ ਦੇ ਸੰਗੀ ਇਹ ਜ਼ਮੀਨ ਵੇਖ ਲੈਣੋਂ ਇਨਕਾਰ ਕਰ ਗਏ ਸੀ ਪਹਿਲੇ, ਅਤੇ ਹੁਣ ਹੱਥ ਨਹੀਂ ਸੀ ਅੜਦਾ ਕਿਉਂਕਿ ਵੱਡੇ ਪ੍ਰਤਾਪ ਵਾਲੇ ਦੀ ਬਰੋਬਰੀ ਨਹੀਂ ਸੀ ਹੋ ਸਕਦੀ। ਗਿਆਨੀ ਕਰਤਾਰ ਸਿੰਘ ਜਿਹੇ ਆਪਣੀਆਂ ਕਲੋਨੀਆਂ ਅੱਡ ਬਣਾਉਣ ਦਾ ਯਤਨ ਕਰ ਰਹੇ ਸੀ ਪਰ ਪੁੱਜ ਨਾ ਪਏ ਸੀ। ਸਰਕਾਰ ਜਾਣਦੀ ਸੀ ਕਿ ਉਹ ਤਾਂ ਕੋਲੋਂ ਵੀ ਮਦਦ ਕਰਦੇ ਹਨ ਨਵੇਂ ਵਸਾਇਆਂ ਦੀ, ਅਤੇ ਇਹ ਲੋਕ ਉਹਨਾਂ ਦੀ ਰੀਸੇ ਸਾਨੂੰ ਸਗੋਂ ਲੁੱਟ ਖਾਣਗੇ। ਸਤਿਗੁਰੂ ਜੀ ਕੁਝ ਦਿਨ ਦਾ ਦੌਰਾ ਮੈਣ ਦੁਆਬ ਦਾ ਕਰ ਆਏ, ਜੀਵਨ ਨਗਰ ਦਰਸ਼ਨ ਦਿੱਤੇ, ਬਚਨ ਕੀਤਾ। ਅੰਬਾਲੇ ਦੇ ਕੈਂਪ ਵਿੱਚ ਦੋ ਸਿੱਖਾਂ ਦੀ ਅਰਜ਼ ਕਰਨ 'ਤੇ ਗਏ ਸਾਂ ਹਰਿਦੁਆਰ ਗੁਰਦੁਆਰੇ ਬਾਰੇ। ਸੰਤ ਤੇਜਾ ਸਿੰਘ ਜੀ ਜੀਵਨ ਨਗਰ 20 ਹਾੜ ਅਰਜ਼ ਕੀਤੀ, ਮਾਈ ਹਾਫਜਾਂ ਬਾਦ ਵਾਲੀ ਮਾਲਾ ਅਤੇ ਉਸਦੀ ਧੀ ਜਵੰਦੀ ਉਹ ਹੁਣ ਹਰਿਦੁਆਰ ਹਨ। ਉਹਨਾਂ ਮੈਨੂੰ ਚਿੱਠੀ ਘੱਲੀ ਹੈ ਕਿ ਜੋ ਸਾਡਾ ਧਨ ਰਹਿ ਗਿਆ ਸੀ ਪਾਕਿਸਤਾਨ ਮਿਲਟਰੀ ਲਿਆ ਦਿੱਤਾ ਅਤੇ ਅਸਾਂ ਸੁਖਣਾ ਸੁਖੀ ਸੀ, ਹਰਿਦੁਆਰ ਸਤਿਗੁਰੂ ਰਾਮ ਸਿੰਘ ਜੀ ਦਾ ਗੁਰਦੁਆਰਾ ਪਾਵਾਂਗੀਆਂ ਧਨ ਜੇ ਆਵੇ। ਸੋ ਹੁਣ ਉਹਨਾਂ ਲਿਖਿਆ ਹੈ ਜਗ੍ਹਾ ਖਰੀਦੀ ਹੈ, ਆ ਕੇ ਗੁਰਦੁਆਰਾ ਪਵਾਓ। ਸਤਿਗੁਰਾਂ ਉੱਤਰ ਦਿੱਤਾ ਮੈਂ ਪਾਕਿਸਤਾਨ ਵੀ ਕਹਿੰਦਾ ਸਾਂ ਅਤੇ ਹੁਣ ਵੀ ਕਿ ਸਤਿਗੁਰਾਂ ਦਾ ਹੁਕਮ ਹੈ ਥੜਿਆਂ 'ਤੇ ਕੁੱਤੇ ਮੂਤਦੇ ਹਨ ਨਾ ਪਾਓ। ਸੋ ਹੁਣ ਪਾਕਿਸਤਾਨੀ ਮੂਤਦੇ ਹੋਣਗੇ। ਹਿੰਦੂ ਲੋਕ ਇਹਨਾਂ ਨੂੰ ਸਾਰਨ 'ਤੇ ਜ਼ੋਰ ਲਾਉਂਦੇ ਹਨ, ਤੁਰਕ ਕਬਰਾਂ ਬਣਾਉਣ 'ਤੇ, ਅਕਾਲੀ ਜਾਇਦਾਦਾਂ ਖੋਹਣ 'ਤੇ, ਕੂਕੇ ਲੰਗਰ ਚਲਾਉਣ। ਸੋ ਤੁਸੀਂ ਚਲੇ ਜਾਓ, ਘਰ ਛੇਤੀ ਪਰਤਣਾ, ਗੜਬੜ ਦਾ ਸਮਾਂ ਹੈ, ਆਪ ਸਾਧੂ ਹੋ, ਝਮੇਲਿਆਂ ਤੋਂ ਬਚੇ ਹੋਏ ਹੋ। ਸਤਿਗੁਰੂ ਜੀ ਬਾਗੀ ਬੂਟੇ 'ਤੇ ਟਾਲੀਆਂ 'ਤੇ ਧਰੇਕਾਂ ਲਵਾਈਆਂ ਦੀ ਛੰਗਾਈ ਅਤੇ ਗੁਡਾਈ ਆਪ ਕਹਿ ਕੇ ਕਰਾਉਂਦੇ ਅਤੇ ਕਹਿੰਦੇ ਇਸ ਤਰ੍ਹਾਂ ਇਹਨਾਂ ਦੀ ਲੰਬਾਈ ਅਤੇ ਮੋਟਾਈ ਅਤੇ ਫਲਾਂ ਦੀ ਤਾਕਤ ਵੱਧਦੀ ਹੈ। ਸਤਿਗੁਰੂ ਜੀ ਦੇ ਹਜ਼ੂਰ ਕੁਝ ਖੁੱਲ੍ਹੇ ਸਿੱਖ ਆਏ ਤਾਂ ਸਤਿਗੁਰੂ ਜੀ ਨੇ ਪੁੱਛਿਆ ਕਿੱਧਰੋਂ ਅਤੇ ਕਿਵੇਂ ਆਏ ਹੋ? ਉਹਨਾਂ ਕਿਹਾ ਪਟਿਆਲੇ ਵਿੱਚ ਬੈਠੇ ਹਾਂ, ਸੰਡੇ ਖਰੀਦਣ ਆਏ ਹਾਂ। ਸਤਿਗੁਰੂ ਜੀ ਕਿਹਾ ਭਾਵੇਂ ਸੰਡਿਆਂ ਦੇ ਪੱਜ ਕੋਈ ਮੱਝਾਂ ਹੀ ਚਲੀਆਂ ਜਾਣ। ਤਾਂ ਉਹਨਾਂ ਕਿਹਾ ਆਪ ਵੀ ਸੱਚੇ ਹੋ, ਝੂਠਿਆਂ ਅਤੇ ਚੋਰਾਂ, ਸੱਚਿਆਂ ਅਤੇ ਸਾਧਾਂ ਦਾ ਵੀ ਨਾਮ ਬਦਨਾਮ ਕਰ ਦਿੱਤਾ। ਸਤਿਗੁਰੂ ਜੀ ਕਿਹਾ ਉੱਪਰੋਂ ਤੇ ਪਹਿਲੋਂ ਪਤਾ ਬਾਣੇ ਅਤੇ ਬੋਲੇ ਤੋਂ ਹੀ ਲੱਗਦਾ ਹੈ। ਕਰਤੂਤ ਤੇ ਕਿਤੇ ਬਾਅਦ ਪਤਾ ਲੱਗਦੀ ਏ ਤੇ ਕਿਹਾ ਜੋ ਖੁੱਲ੍ਹੇ ਮਰੱਬਿਆਂ ਦੇ ਲਾਭ ਨੂੰ ਤੇ ਹੋਰ ਪਿੰਡਾਂ ਵਿੱਚ ਭੀ ਕੂਕਿਆਂ ਨੇ ਇਹੋ ਚੱਜ ਵਰਤ ਭੱਜ ਭੱਜ ਬਰਾਦਰੀ ਦੇ ਤੇ ਹੋਰ ਬੇਲੀ ਲਿਆ ਬਹਾਏ ਹਨ, ਉਹਨਾਂ ਪਾਸ ਇਹੋ ਜਿਹੇ ਆ ਵਣਜ ਕਰਦੇ ਤੇ ਮੰਦੇ ਖਿਆਲ ਆ ਭਰਦੇ ਹਨ, ਚੋਰ ਚੋਰੀ ਸਿਖਾਉਂਦੇ ਹਨ ਤੇ ਸ਼ਰਾਬੀ ਸ਼ਰਾਬ ਖਰਾਬੇ ਵੱਲ ਲਾਉਂਦੇ ਹਨ। ਅੱਛਾ, ਜੇ ਨਾਮਧਾਰੀ ਨਰੋਲ ਵੀ ਨਾ ਰਹਿਣਗੇ ਤਾਂ ਅਡੋਲ ਵੀ ਨਾ ਰਹਿਣਗੇ। ਨਿਭ ਜਾਏ ਗੁਰਾਂ ਦੇ ਨਾਲੇ। ਸੰਤਾ ਸਿੰਘ ਵਰਨਾ ਦੇ ਦਾ ਪੁੱਤਰ ਠਾਕਰ ਸਿੰਘ ਚੜ ਗਿਆ ਜੱਗ ਮਲੇਰੇ। ਸੰਤਾ ਸਿੰਘ ਨੇ ਉਵੇਂ ਸ਼ਬਦ ਮੇਰੀ ਨਿਭ ਜਾਏ ਗੁਰਾਂ ਦੇ ਨਾਲੇ ਪੜ੍ਹਦੇ ਹੀ ਸੰਸਕਾਰ ਕੀਤਾ। ਮੰਜੀ ਪੁੱਤ ਵਾਲੀ ਧੋ ਸੁੱਕਾ ਝਾੜ ਘਰ ਹੀ ਲੈ ਆਇਆ। ਕਿਸੇ ਕਿਹਾ ਮ੍ਰਿਤਕ ਦੀ ਮੰਜੀ ਸੁੱਟ ਕੱਤੀ ਦੀ ਏ। ਉਸ ਕਿਹਾ ਜਦ ਧੋ ਸੁਕਾ ਝਾੜ ਲਈ ਹੈ ਤਾਂ ਇਸ ਵਿੱਚ ਕੀ ਵੜਿਆ ਏ? ਤੁਸਾਂ ਲੋਕਾਂ ਗਲਤ ਚਾਲਾ ਫੜਿਆ ਏ। ਸਤਿਗੁਰੂ ਜੀ ਠਾਕੁਰ ਸਿੰਘ ਦੇ ਭੋਗ ਤੇ ਆਏ ਤੇ ਸੰਤਾ ਸਿੰਘ ਨੂੰ ਉਵੇਂ ਹੀ ਰਸਨਾ ਹਿਲਾ ਭਜਨ ਕਰਦਾ ਤੇ ਗੱਜ ਕੇ ਸ਼ਬਦ ਪੜ੍ਹਦਾ ਦੇਖ ਮੇਰੀ ਨਿਭ ਜਾਏ ਗੁਰਾਂ ਦੇ ਨਾਲੇ ਸੁਣ ਕਿਹਾ ਹੁਣ ਅੱਗੋਂ ਤੇ ਇਸ ਤਰ੍ਹਾਂ ਦੇ ਇੱਕ ਰਸੀ ਸਾਧ ਹੀ ਘੱਟ ਚੱਲੇ ਨੇ। ਵੇਖੋ ਜਦੋਂ ਪੁੱਤ ਚੜ੍ਹੇ ਵੱਲ ਚਿੱਤ ਜਾਂਦਾ ਸੂ ਤਦੋਂ ਗੁਰੂ ਕੇ ਪਾਸੇ ਲਾ ਮੋੜ ਲੈਂਦੇ। ਇਸ ਠਾਕੁਰ ਸਿੰਘ ਦੇ ਪੁੱਤਰ ਜੱਗ ਮਲੇਰੇ ਦੀ ਜ਼ਮੀਨ ਵੇਚ ਰਾਣੀਆਂ ਜਾ ਲੈ ਰਹਿੰਦੇ ਹਨ। ਪ੍ਰੀਤਮ ਸਿੰਘ ਆਦਿ। ਜੀਵਨ ਨਗਰ ਵਿੱਚ ਡਾਕਖਾਨਾ। 21 ਹਾੜ 2026 ਵਿਕਰਮੀ 10 ਜੁਲਾਈ 1949 ਈਸਵੀ ਜੀਵਨ ਨਗਰ ਵਿੱਚ ਡਾਕਖਾਨਾ ਖੁੱਲ੍ਹਾ। ਇਸ ਤੋਂ ਪਹਿਲਾਂ ਰੋਜ਼ ਸਿੱਖ ਰਾਣੀਆਂ ਤੋਂ ਡਾਕ ਲਿਆਉਂਦੇ ਸੀ। ਬਲਰਾਜ ਸਿੰਘ ਵਹੀਲੇ ਦਾ 20 ਰੁਪਏ ਲੈ ਕੰਮ ਕਰਨ ਤੇ ਲੱਗਾ ਤੇ ਅਵਤਾਰ ਸਿੰਘ ਝੱਬਰ ਅਲਾਂਟਾਂ ਦੇ ਕੰਮ ਵੱਲ ਸਰਦਾਰ ਤੇਜਾ ਸਿੰਘ ਸਮੇਤ ਸਤਿਗੁਰੂ ਜੀ ਰੱਖਿਆ। ਹੁਣ ਸਰਦਾਰ ਕੇਰ ਸਿੰਘ ਅਰਾਕ ਵਾਲੇ ਦਾ ਪੁੱਤਰ ਜਗਦੀਸ਼ ਸਿੰਘ 65 ਰੁਪਏ ਲੈ ਰਾਣੀਆਂ ਤੋਂ ਡਾਕ ਲਿਆਉਣ ਤੇ ਲੱਗਾ ਤੇ ਅੱਗੋਂ ਸਿੱਖ ਆਪੇ ਆ ਪਿੰਡੀ ਦੇ ਲੈ ਜਾਂਦੇ ਹਨ।